ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਾਣੀ ਭਗਤਾਂ ਦੀ ਬਾਣੀ 654 ਅੰਗ ਤੇ ਭਗਤ ਕਬੀਰ ਜੀ ਦੇ ਰਾਹੀਂ ਪਾਵਨ ਪਵਿੱਤਰ ਉਪਦੇਸ਼ 66 ਰਾਗਣੀ ਦੇ ਵਿੱਚ ਬਖਸ਼ਿਸ਼ ਹੋ ਰਿਹਾ ਹੈ। ਸਤਿਗੁਰੂ ਮਹਾਰਾਜ ਭਗਤ ਕਬੀਰ ਦੀ ਰਸਨਾ ਰਾਹੀਂ ਫਰਮਾਉਂਦੇ ਹਨ, ਰਹਾਉ ਦੀਆਂ ਪੰਗਤੀਆਂ ਵਿੱਚ ਮਨ ਰੇ ਸੰਸਾਰ ਅੰਧ ਗਹਿਰਾ। ਮਹਾਰਾਜ ਫਰਮਾਉਂਦੇ ਨੇ, ਇਹ ਪਿਆਰੇ ਜੀਵ, ਇਹ ਸਾਰਾ ਸੰਸਾਰ ਅੰਧਤਾਈਆਂ ਦੇ ਵਿੱਚ ਹੀ ਗਹਿਰਾ ਭਾਵ ਗ੍ਰਸਿਆ ਹੋਇਆ। ਅੰਧਾ ਗਹਿਰਾ ਹੁੰਦਾ ਜਿਵੇਂ ਡੂੰਘਾ ਟੋਆ ਹੁੰਦਾ, ਹਨੇਰਾ ਡੂੰਘਾ ਸਾਰਾ ਟੋਆ, ਖੂਹੀਆਂ ਹੁੰਦੀਆਂ ਜਿਵੇਂ। ਸੋ ਇਹ ਸੰਸਾਰ ਦੇ ਵਿੱਚ ਗਹਿਰਾ ਹੁੰਦਾ, ਗਾੜਾ ਅੰਧਕਾਰ ਛਾਇਆ ਹੋਇਆ। ਚਾਹੋਂ ਦਿਸ ਪਸਰਿਓ ਹੈ ਜਮ ਜੇ ਬਰਾ ਰਹਾਓ। ਸੋ ਇਹਦੇ ਚੌਹੇ ਪਾਸੇ ਚੌਂ ਦਿਸ ਭਾਵ ਚਾਰੋਂ ਪਾਸੇ ਚਾਰੋਂ ਤਰਫ ਪੂਰਬ ਪੱਛਮ ਉੱਤਰ ਦੱਖਣ ਜਿੱਧਰ ਵੀ ਜਾਈਏ ਜਮਾਂ ਦਾ ਜਿਹੜਾ ਜੇਵਰਾ ਹੁੰਦਾ ਫਾਹਾ ਉਹ ਪਸਰਿਓ ਤੋਂ ਭਾਵ ਫੈਲ ਰਿਹਾ। ਅੰਧਤਾਈ ਵਾਲੇ ਕਰਮ ਸੰਸਾਰ ਜ਼ਿਆਦਾ ਕਰਦਾ। ਜਿਹੜੀ ਅਸਲ ਚੀਜ਼ ਹੈ ਉਹ ਰਾਮ ਦਾ ਨਾਮ, ਪਰਮੇਸ਼ਰ ਦਾ ਨਾਮ ਜਪਣਾ, ਉਹ ਸਭ ਨੇ ਛੱਡ ਦਿੱਤਾ ਹੈ। ਸਰੀਰਕ ਕਿਰਿਆ ਦੇ ਨਾਲ ਜਿਹੜੀ ਬਾਹਰਲੀ ਕਿਰਿਆ ਉਹਨੂੰ ਸਾਰੀ ਦੁਨੀਆ ਦਿਖਾਵੇ ਵਜੋਂ ਕਰਦੀ ਹੈ, ਪਰ ਅੰਦਰੋਂ ਮਨ ਦੀ ਸ਼ੁੱਧੀ ਲਈ ਜਿਹੜਾ ਕਰਮ ਹੁੰਦਾ ਉਹ ਸਿਮਰਨ ਹੁੰਦਾ, ਉਹ ਸਿਮਰਨ ਨੂੰ ਕੋਈ ਕਰਦਾ ਹੀ ਨਹੀਂ। ਸੋ ਇਸ ਤਰ੍ਹਾਂ ਰਾਗ 66 ਦੇ ਵਿੱਚ ਬਾਣੀ ਭਗਤ ਕਬੀਰ ਜੀ ਦੀ ਹੈ। ਪਹਿਲੇ ਘਰ ਸੁਰਤਾਤ ਗਾਉਣ ਦਾ ਹੁਕਮ ਹੈ। ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ ਸਾਡਾ ਬੀਜ ਮੰਤਰ ਹੈ। ਗੁਰਾਂ ਨੇ ਆਪਾਂ ਨੂੰ ਬੀਜ ਮੰਤਰ ਦੀ ਦਾਤ ਇਹ ਬਖਸ਼ਿਸ਼ ਕੀਤੀ ਹੈ। ਸੋ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰਪ੍ਰਸਾਦ, ਇੱਥੋਂ ਤੱਕ ਮਹਾਂਮੰਤਰ ਬਖਸ਼ਿਸ਼ ਕੀਤਾ ਹੈ। ਅੱਗੇ ਜਪ ਆਦਿ ਸੱਚ, ਆਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਅੱਗੇ ਇੱਕ ਲਾ ਕੇ ਸਮਾਪਤੀ ਕਰਕੇ ਇੱਥੋਂ ਤੱਕ ਮੂਲ ਮੰਤਰ ਦੀ ਦਾਤ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੋ ਅਕਾਲ ਪੁਰਖ ਦੀ ਆਪਣੀ ਰਸਨਾ ਤੋਂ ਅਕਾਲ ਪੁਰਖ ਜੀ ਨੇ, ਨਿਰੰਕਾਰ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਬਖਸ਼ਿਸ਼ ਕੀਤੀ। ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪ ਆਦਿ ਸੱਚ, ਜੁਗਾਦਿ ਸੱਚ ਹੈ ਕਿ ਸੱਚ, ਨਾਨਕ ਹੋਸੀ ਕਿ ਸੱਚ ਉਚਾਰ ਕੇ ਏਕਾ ਲਾ ਕੇ ਇੱਥੇ ਮੂਲ ਮੰਤਰ ਦੀ ਸਮਾਪਤੀ ਕਰਕੇ ਸਾਨੂੰ ਮੂਲ ਮੰਤਰ ਬਖਸ਼ਿਸ਼ ਕੀਤਾ ਹੈ। ਜਿੱਥੇ ਵੀ ਗੁਰਪ੍ਰਸਾਦ ਤੱਕ ਉਚਾਰਿਆ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇੱਕ ਓਂਕਾਰ ਸਤਨਾਮ ਗੁਰਪ੍ਰਸਾਦ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰਪ੍ਰਸਾਦ। ਉਦੋਂ ਅੱਗੇ ਸ਼ਬਦ ਲਿਖਿਆ ਫਿਰ, ਅਤੇ ਜਿੱਥੇ ਨਾਨਕ ਹੋਸੀ ਕੀ ਸੱਚ ਅਤੇ ਏਕਾ ਲਾਇਆ ਸ਼ੁਰੂ 'ਚ, ਸੋ ਉਸ ਤੋਂ ਅੱਗੇ ਫਿਰ ਮਹਾਰਾਜ ਨੇ ਜਪਜੀ ਸਾਹਿਬ ਪਰ ਆਰੰਭ ਕੀਤਾ। ਇਸ ਤਰ੍ਹਾਂ ਇਹ ਮਹਾਰਾਜ ਦੀ ਬਖਸ਼ਿਸ਼ ਹੈ। ਅੱਗੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਬੀਜ ਮੰਤਰ ਹੈ। ਬੰਦਗੀ ਕਰਨ ਵਾਲੇ, ਰਾਮ ਨਾਮ ਜਪਣ ਵਾਲੇ ਸੇਵਕਾਂ ਨੇ ਬੇਨਤੀ ਕੀਤੀ ਕਿ ਪਰਮੇਸ਼ੁਰ ਦੀ ਪ੍ਰਾਪਤੀ ਹਿੰਦੂਆਂ ਨੂੰ ਹੋਈ ਜਾਂ ਮੁਸਲਮਾਨਾਂ ਨੂੰ ਹੋਈ ਹੈ, ਜਾਂ ਕਵੀ ਲੋਕਾਂ ਨੂੰ ਹੋਈ, ਜਾਂ ਕਿ ਯੋਗੀਆਂ ਨੂੰ ਹੋਈ ਹੈ, ਕਿ ਜਾਂ ਭੇਖਾਂ ਕਰਨ ਵਾਲਿਆਂ ਨੂੰ ਹੋਈ ਹੈ। ਸੋ ਕਬੀਰ ਜੀ ਕਹਿਣ ਲੱਗੇ, ਦੇਖੋ ਇਸ ਤਰ੍ਹਾਂ ਕਿ ਸਿਮਰਨ ਤੋਂ ਬਿਨਾਂ ਹੋਣ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਕਿਸੇ ਨੂੰ ਵੀ ਨਹੀਂ ਹੁੰਦੀ। ਸੋ ਜਿਵੇਂ ਫਰਮਾਉਂਦੇ ਸੀ, ਪਹਿਲਾਂ ਵੀ ਕਿਹਾ, ਮਨ ਰੇ ਸੰਸਾਰ ਅੰਧ ਗਹਿਰਾ। ਮਹਾਰਾਜ ਕਹਿੰਦੇ ਸਾਰਾ ਸੰਸਾਰ ਅੰਧਤਾਈਆਂ ਕਰਕੇ ਗ੍ਰਸਿਆ ਹੋਇਆ। ਪਹਿਲਾਂ ਵੀ ਮਹਾਰਾਜ ਨੇ ਬਿਆਗੜੇ ਦੀ ਵਾਰ 'ਚ ਬਚਨ ਕੀਤਾ, ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਏ। ਨਾਰਦ ਜੀ ਨੇ ਕਿਹਾ ਸੀ ਕਿ ਰਾਮ ਨਾਮ ਜਪਣਾ ਜ਼ਰੂਰੀ ਹੈ, ਮਾਲਾ ਫੇਰੋ। ਨਾਰਦ ਜੀ ਦਾ ਕਿਹਾ ਹੋਇਆ ਬਚਨ ਪ੍ਰਹਿਲਾਦ ਜੀ ਨੇ ਮੰਨਿਆ, ਰਾਮ ਰਾਮ ਜਪ ਕੇ ਕਿੱਥੇ ਪਹੁੰਚ ਗਏ ਉਹ। ਨਾਰਦ ਜੀ ਦਾ ਕਿਹਾ ਹੋਇਆ ਬਚਨ ਧਰੂ ਜੀ ਨੇ ਮੰਨਿਆ। ਸੋ ਇਸ ਪ੍ਰਕਾਰ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹਨਾਂ ਨੇ ਮੂਰਤੀ ਪੂਜਨ ਨੂੰ ਛੱਡ ਕੇ, ਪੱਥਰਾਂ ਦੀ ਪੂਜਾ ਛੱਡ ਕੇ ਰਾਮ ਨਾਮ ਦੀ ਪੂਜਾ ਕੀਤੀ, ਪਰਮੇਸ਼ੁਰ ਦਾ ਨਾਮ ਜਪਿਆ, ਪੂਜਾ ਕੀਚਾ ਨਾਮ ਧਿਆਈਏ। ਧੰਨਾ ਭਗਤ ਜੀ ਨੇ ਵੀ ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਤਰਲੋਚਨ ਬ੍ਰਾਹਮਣ ਨੇ ਪੱਥਰ ਦਿੱਤਾ ਸੀ, ਪਰ ਧੰਨਾ ਜੀ ਨੇ ਪਰਮੇਸ਼ੁਰ ਦਾ ਨਾਮ ਜਪ ਕੇ, ਰਾਮ ਰਾਮ ਜਪ ਕੇ ਪਰਮੇਸ਼ੁਰ ਦੀ ਪ੍ਰਾਪਤੀ ਕੀਤੀ। ਸਤਿਯੁਗ ਤੋਂ ਲੈ ਕੇ ਜਿਸ ਕਿਸੇ ਨੇ ਵੀ ਪਾਇਆ ਹੁਣ ਤੱਕ, ਉਹ ਪਰਮੇਸ਼ੁਰ ਦੀ ਭਗਤੀ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਹੋਈ ਹੈ। ਸੋ ਮਹਾਰਾਜ ਕਹਿੰਦੇ, ਜਿਹੜੇ ਲੋਕ ਦਿਖਾਵੇ ਮਾਤਰ ਸਿਰਫ ਮੂਰਤੀ ਪੂਜਨ ਕਰਦੇ ਨੇ, ਜਾਂ ਹੋਰ ਕੋਈ ਆਪੋ ਆਪਣੇ ਭੇਖਾਂ ਵਿੱਚ ਕਰਮ ਕਰਦੇ ਨੇ ਉਹ ਪਰਮੇਸ਼ੁਰ ਨੂੰ ਪ੍ਰਵਾਨ ਨਹੀਂ। ਰਾਮ ਨਾਮ ਦੀ ਮਹਾਨਤਾ ਦਰਸਾਉਂਦੇ ਹੋਏ ਕਲਯੁੱਗ ਦੇ ਵਿੱਚ ਕਬੀਰ ਜੀ ਆਪਣੇ ਸੰਗੀਆਂ ਨੂੰ ਇਸ ਪ੍ਰਕਾਰ ਦੱਸਦੇ ਹਨ, ਅਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਸਾਰੇ ਸੰਸਾਰ ਨੂੰ ਇੱਕ ਉਪਦੇਸ਼ ਕਰਦੇ ਹਨ ਕਿ ਪਰਮੇਸ਼ੁਰ ਦੇ ਨਾਮ ਜਪਣ ਨਾਲ ਜੀਵ ਦੀ ਭਾਈ ਕਲਿਆਣ ਹੁੰਦੀ ਹੈ। ਰਾਮ ਨਾਮ ਜਪਣ ਤੋਂ, ਅੱਲਾ ਅੱਲਾ ਕਰਨ ਤੋਂ, ਸੋ ਪਰਮੇਸ਼ੁਰ ਦਾ ਨਾਮ ਜਪਣ ਤੋਂ, ਵਾਹਿਗੁਰੂ ਕਹਿਣ ਤੋਂ ਹਰ ਕੋਈ ਡਰਦਾ ਹੀ ਡਰਦਾ। ਜੇ ਨਾਮ ਜਪਣ ਨੂੰ ਕਹਿ ਦਈਏ ਉੱਥੇ ਹੀ ਸਰੀਰ ਢਿੱਲਾ ਜਿਹਾ ਹੋ ਜਾਂਦਾ, ਅਤੇ ਜੇ ਹੋਰ ਕੋਈ ਕਰਮ ਕਰਨ ਨੂੰ ਕਹਿ ਦਈਏ ਉਹ ਕਰਮ ਕਰਨਾ ਸੌਖਾ। ਇਸ ਕਰਕੇ ਕਬੀਰ ਜੀ ਨੇ ਸਾਰਿਆਂ ਨੂੰ ਇਹੀ ਕਿਹਾ ਕਿ ਜਿਹੜੇ ਕਰਮ ਤੁਸੀਂ ਕਰਦੇ ਹੋ ਉਹਨਾਂ ਵਿੱਚ ਪ੍ਰਾਪਤੀ ਨਹੀਂ। ਅਸਲ ਵਿੱਚ ਪਰਮੇਸ਼ੁਰ ਦਾ ਨਾਮ ਜਪਣ ਨਾਲ ਕਬੀਰ ਜੀ ਨੂੰ ਬ੍ਰਹਮ ਗਿਆਨ ਹੋਇਆ। ਰਾਮਾਨੰਦ ਜੀ ਨੇ ਗੁਰਮੰਤਰ ਦਿੱਤਾ ਸੀ ਰਾਮ ਨਾਮ, ਉਹਨੂੰ ਜਪ ਕੇ ਕਬੀਰ ਜੀ ਕਹਿੰਦੇ ਮੈਨੂੰ ਪ੍ਰਾਪਤੀ ਹੋਈ ਹੈ। ਬਾਕੀ ਜਿਹੜੇ ਲੋਕ ਰਾਮ ਨਾਮ ਜਪਦੇ ਨੇ ਉਹਨਾਂ ਨੂੰ ਪ੍ਰਾਪਤੀ ਹੋਈ, ਪਰ ਜਿਹੜੇ ਇੱਕ ਐਸੇ ਨੇ ਦਿਖਾਵੇ ਮਾਤਰ 10-15 ਮਿੰਟ ਦੀ ਪੂਜਾ ਸਵੇਰੇ ਦੁਪਹਿਰੇ ਸ਼ਾਮ ਕਰ ਲਈ ਅਤੇ ਨਾਮ ਜਪਿਆ ਨਹੀਂ, ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਬੁੱਤ ਪੂਜ ਪੂਜ ਹਿੰਦੂ ਮੂਏ, ਕਹਿੰਦੇ ਹਿੰਦੂ ਲੋਕ ਤਾਂ ਬੁੱਤ ਜਿਹੜੇ ਨਾ ਪੱਥਰਾਂ ਨੂੰ ਪੂਜ ਕੇ ਨਿਸਫਲੀ ਚਲੇ ਗਏ ਸੰਸਾਰ ਦੇ ਵਿੱਚੋਂ, ਮੂਏ ਤੋਂ ਭਾਵ ਮਰ ਗਏ। ਇਸੇ ਪ੍ਰਕਾਰ ਬੁੱਤ ਪੂਜ ਪੂਜ ਕੇ, ਕਿਉਂਕਿ ਜਿਹੜੀ ਨਾਰਦ ਕਹਿਆ ਸੀ ਪੂਜ ਕਰਾਂ, ਨਾਰਦ ਜੀ ਨੇ ਰਾਮ ਨਾਮ ਜਪਣ ਨੂੰ ਕਿਹਾ ਸੀ, ਉਹਨਾਂ ਨੇ ਕਿਹਾ ਸੀ ਥੋੜ੍ਹਾ ਬਹੁਤ ਪੂਜਨ ਵੀ ਕਰਨਾ ਚਲੋ, ਪਰ ਨਾਮ ਨਾਲ ਕਲਿਆਣ ਹੋਣੀ ਹੈ। ਨਾਮ ਨੂੰ ਛੱਡ ਕੇ ਅੰਧੇ ਗੂੰਗੇ ਅੰਧ ਅੰਧਾਰ ਪਾਥਰ ਲੈ ਪੂਜਾ ਮੁਗਧ ਗਵਾਰ, ਪੱਥਰਾਂ ਦੀ ਪੂਜਾ ਜ਼ਿਆਦਾ ਸੌਖੀ ਹੁੰਦੀ ਹੈ, ਨਾਮ ਜਪਣਾ ਇਹ ਜ਼ਿਆਦਾ ਔਖਾ ਲੱਗਦਾ। ਜੋ ਪਾਥਰ ਕਉ ਕਹਿਤੇ ਦੇਵ ਤਾਂ ਕੀ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਕਬੀਰ ਠਾਕੁਰ ਪੂਜੈ ਮੋਲ ਲੇ ਮਨ ਹੜ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ ਭੂਲੇ ਭਟਕਾ ਖਾਏ। ਕਬੀਰ ਪਾਹਨ ਪਰਮੇਸ਼ੁਰ ਕੀ ਆ ਪੂਜੈ ਸਭ ਸੰਸਾਰ, ਇਸ ਪ੍ਰਭਾਸੇ ਜੋ ਰਹੇ ਬੂਢੇ ਕਾਲੀ ਤਾਰ। ਨਾਮ ਤੋਂ ਬਿਨਾਂ ਭਾਈ ਸਾਰੇ ਡੁੱਬ ਜਾਂਦੇ ਨੇ। ਤੁਰਕ ਮੂਏ ਸਿਰ ਨਾਈ, ਮੁਸਲਮਾਨ ਮੁਸੀਤਾਂ ਵਿੱਚ ਸਿਰ ਨਵਾਦ ਮਾ ਕੇ ਪਰਮੇਸ਼ੁਰ ਦੀ ਬੰਦਗੀ ਤੋਂ ਬਿਨਾਂ, ਅੱਲਾ ਦਾ ਨਾਮ ਜਪੇ ਤੋਂ ਬਿਨਾਂ ਸਿਜਦੇ ਕਰਦੇ ਹੋਏ ਨਿਸਫਲ ਮਰ ਕੇ ਚਲੇ ਗਏ ਨੇ। ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ। ਸੋ ਇਸ ਪ੍ਰਕਾਰ ਜਿਵੇਂ ਮਹਾਰਾਜ ਨੇ ਰਾਮਕਲੀ ਕੀ ਵਾਰ ਦੇ ਵਿੱਚ ਵੀ ਵਚਨ ਫਰਮਾਇਆ, ਹਿੰਦੂ ਕਹਿ ਘਰ ਹਿੰਦੂ ਆਵੈ, ਸੂਤ ਜਨੇਊ ਪੜ ਗੱਲ ਪਾਵੈ, ਸੂਤ ਪਾਏ ਕਰੇ ਬੁਰਿਆਈ। ਜੇ ਜਨੇਊ ਪਾ ਕੇ ਬੁਰਿਆਈਆਂ ਕਰਦਾ, ਗਲਤੀਆਂ ਕਰਦਾ, ਨਹਾਤਾ ਧੋਤਾ ਥਾਂ ਨਾ ਪਾਈ, ਫਿਰ ਉਹਦਾ ਨਹਾਉਣਾ ਧੋਣਾ ਕੀ ਕਰੂਗਾ ਜੇ ਉਹ ਗਲਤ ਕੰਮ ਕਰਦਾ। ਸਤਿਗੁਰੂ ਸਾਰਿਆਂ ਦੇ ਸਾਂਝੇ ਹੋਣ ਕਰਕੇ ਸਾਰਿਆਂ ਨੂੰ ਸਾਂਝਾ ਉਪਦੇਸ਼ ਹਮੇਸ਼ਾ ਕਰਦੇ ਨੇ, ਕਿਉਂਕਿ ਮੁਸਲਮਾਨ ਸਤਿਗੁਰਾਂ ਨੂੰ ਪੀਰਾਨ ਪੀਰ ਮੰਨਦੇ, ਔਰ ਇਸੇ ਪ੍ਰਕਾਰ ਜਿਹੜੇ ਹਿੰਦੂ ਸਿੱਖ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਮੰਨਦੇ। ਮਹਾਰਾਜ ਨੇ ਸਾਂਝਾ ਉਪਦੇਸ਼ ਉਹਨਾਂ ਸਮਿਆਂ ਸਾਰਿਆਂ ਨੂੰ ਕੀਤਾ ਹੈ। ਮੁਸਲਮਾਨ ਕਰੇ ਵਡਿਆਈ, ਵੇਣ ਗੁਰ ਪੀਰੈ ਕੋ ਥਾਏ ਨਾ ਪਾਈ। ਜਿਹਨੇ ਕੋਈ ਗੁਰੂ ਪੀਰ ਧਾਰਨ ਨਹੀਂ ਕੀਤਾ ਉਹਦਾ ਕਲਿਆਣ ਨਹੀਂ ਹੁੰਦਾ, ਚਾਹੇ ਉਹ ਕੋਈ ਵੀ ਹੋਵੇ। ਓਏ ਲੇ ਜਾ ਰੇ, ਓਏ ਲੇ ਗਾਡੇ, ਜੀਵ ਆਤਮਾ ਜਦੋਂ ਸਰੀਰ ਚੋਂ ਨਿਕਲ ਜਾਂਦੀ ਹੈ ਤਾਂ ਹਿੰਦੂ ਵੀਰ ਜਿਹੜੇ ਆ ਉਹ ਸਰੀਰ ਨੂੰ ਲੈ ਕੇ ਕਹਿੰਦੇ ਮਸਾਣ ਭੂਮ ਦੇ ਵਿੱਚ ਜਾ ਰਹੇ, ਸਾੜ ਦਿੰਦੇ ਆ, ਅਤੇ ਮੁਸਲਮਾਨ ਵੀਰ ਜਿਹੜੇ ਉਹ ਸਰੀਰ ਨੂੰ ਲੈ ਕੇ ਧਰਤੀ ਦੇ ਵਿੱਚ ਗੱਡ ਦਿੰਦੇ ਆ, ਦਫਨਾ ਦਿੰਦੇ ਆ। ਪਿੱਛੇ ਆ ਵੀ ਚੁੱਕਿਆ ਸੋਠ ਰਾਗ ਦੀ ਵਾਰ ਦੇ ਵਿੱਚ, ਇੱਕ ਦੱਜ ਹੈ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਹ ਸੱਟੀ ਹੈ, ਇੱਕ ਭੀ ਫਿਰ ਹੱਸਣ ਪਾਏ। ਤੇਰੀ ਗਤ ਦੋਹੂ ਨਾ ਪਾਈ, ਇਸ ਪਰਮਾਤਮਾ ਦੀ ਜਿਹੜੀ ਗਤ ਹੈ ਪ੍ਰਾਪਤੀ ਹੈ, ਇਸ ਤਰ੍ਹਾਂ ਫਿਰ ਕਹਿੰਦੇ ਦੋਹਾਂ ਨੇ ਪ੍ਰਾਪਤ ਨਹੀਂ ਕੀਤੀ। ਉਹਦੀ ਗਤ ਰੀਤੀ ਹੁੰਦੀ ਹੈ ਜਾਂ ਮਰਿਆਦਾ, ਦੋਹਾਂ ਨੇ ਨਹੀਂ ਪਾਈ। ਜਾਨੀ ਨਾ ਜਾਈ ਤਾਂ ਕੀ ਗਾਤ ਰਹਾਓ, ਕਹਿ ਪੇ ਖਾ ਰਹੋ ਹਉ ਕਰ ਚਤੁਰਾਈ, ਬਿਸਮਨ ਬਿਸਮੇ ਕਹਿਣ ਕਹਾਤ। ਮੋਹੇ ਨਿਰਗੁਣ ਗੁਣ ਨਾ ਹੀ ਕੋਈ, ਪਹੁੰਚ ਨਾ ਸਕੋ ਤੁਮਰੀ ਘਾਲ, ਤੁਮਰੀ ਗਤਮਿਤ ਤੁਮ ਹੀ ਜਾਨੋ, ਜੀਓ ਪਿੰਡ ਸਭ ਤੁਮਰੋ ਮਾਲ। ਮਨ ਰੇ ਸੰਸਾਰ ਅੰਧ ਗਹਿਰਾ, ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਪਿਆਰਿਆ, ਇਹ ਸਾਰਾ ਸੰਸਾਰ ਅੰਧਤਾਈ 'ਚ ਹੀ ਗਰਸਿਆ ਹੋਇਆ, ਅੰਨੇ ਟੋਏ ਖਾਤੇ 'ਚ ਡਿੱਗਿਆ ਹੋਇਆ, ਜਾਂ ਕਹਿ ਲਓ ਗਹਿਰਾ ਹੁੰਦਾ ਗਾੜਾ ਅੰਧਕਾਰ ਛਾਇਆ। ਚਾਹੋਂ ਦਿਸ ਪਸਰਿਓ ਹੈ ਜਮ ਜੇ ਵਰਾ ਰਹਾਓ, ਇਹਦੇ ਚਾਰੇ ਪਾਸੇ ਜਿਹੜਾ ਜਮਾਂ ਦਾ ਜੇਵਰਾ ਹੁੰਦਾ ਰੱਸਾ ਜਾਂ ਫਾਹਾ, ਉਹ ਫੈਲ ਰਿਹਾ, ਕਬਿਤ ਪੜੇ ਪੜ ਕਵਿਤਾ ਮੂਹੇ ਕੱਪੜ ਕੇਦਾ ਰਹਿ ਜਾਈ। ਕਵਿਤਾ ਹੁੰਦਾ ਕਵਿਤਾ ਦੇ ਰਚਣਹਾਰੇ ਕਵੀ ਲੋਕ ਕਵਿਤ ਸਵਈਏ ਦੋਹਰੇ ਚੌਪੀਆਂ ਨੂੰ ਪੜ੍ਹ ਪੜ੍ਹ ਕੇ ਉਹ ਨਿਸਫਲ ਹੀ ਮਰ ਗਏ ਨੇ। ਕਾਪੜੀ ਭੇਖ ਵਾਲੇ ਜਿਹੜੇ ਕੇਦਾਰ ਹੈ ਤੋਂ ਭਾਵ ਕੇਦਾਰਨਾਥ ਦੇ ਵਿੱਚ ਜਾ ਕੇ ਮਰ ਗਏ ਨੇ। ਕਬੀਰ ਜੀ ਫਰਮਾਉਂਦੇ ਹਨ, ਜਟਾ ਤਾਰ ਤਾਰ ਜੋਗੀ ਮੂਏ, ਜੋਗੀ ਜਿਹੜੇ ਸੀ ਉਹ ਜਟਾਵਾਂ ਧਾਰ ਧਾਰ ਕੇ ਨਿਸਫਲ ਮਰ ਗਏ ਨੇ। ਕਈ ਜੋਗੀ ਜਟਾਵਾਂ ਰੱਖ ਕੇ ਕਈ ਪਰਬਤਾਂ ਦੀਆਂ ਜਿਹੜੀਆਂ ਧਾਰ ਹੁੰਦੀਆਂ ਧਾਰਾਂ ਵਿੱਚ ਰਹਿ ਕੇ 22 ਧਾਰ ਦੇ ਰਾਜੇ ਹੋਏ। ਜਿਵੇਂ ਇੱਕ ਪਾਸੇ ਪਹਾੜ ਦੂਜੇ ਪਾਸੇ ਪਹਾੜ, ਜਿਹੜੀ ਖਾਲੀ ਥਾਂ ਉਹਦੀ ਵਿਚਕਾਰ ਉਹਨੂੰ ਧਾਰ ਕਹਿੰਦੇ ਨੇ। ਸੋ ਕਈ ਧਾਰ ਹੁੰਦੀ ਜਲ ਧਾਰਾਂ ਨੂੰ ਸਹਾਰ ਸਹਾਰ ਕੇ ਨਿਸਫਲ ਮਰ ਗਏ ਜੋਗੀ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣਾ ਅੰਧ, ਤੀਨੇ ਉਹ ਜਾੜੇ ਕਾ ਬੰਧ। ਸੋ ਅੱਗੇ ਚੱਲ ਕੇ ਆਉਣਗੀਆਂ ਪੰਕਤੀਆਂ, ਜੋਗੀ ਗਿਰਹੀ ਜਟਾ ਵਿਭੂਤ, ਆਗੈ ਪਾਛੈ ਰੋਗ ਹੈ ਪੂਤ, ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਵੀ ਜੋਗੀਆਂ ਨੂੰ ਉਪਦੇਸ਼ ਕਰਦੇ ਫਰਮਾਉਂਦੇ ਆ, ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਇਆ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹਿ ਨਿਰੰਜਨ ਰਹੀਐ, ਜੋਗ ਜਗਤ ਇਵ ਪਾਈਐ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋਗੀ ਭੋਗੀ ਕਾਪੜੀ ਕਿਆ ਭਵੈ ਦਸੰਤਰ, ਗੁਰ ਕਾ ਸ਼ਬਦ ਨਾ ਚੀਨ ਹੀ ਤਤ ਸਾਵ ਨਿਰੰਤਰ, ਤੇਰੀ ਗਤ ਇਨਹੈ ਨਾ ਪਾਈ। ਸੋ ਇਸ ਪਰਮਾਤਮਾ ਦੀ ਜਿਹੜੀ ਉਸ ਵਾਹਿਗੁਰੂ ਦੀ ਗਤ ਹੁੰਦੀ ਪ੍ਰਾਪਤੀ, ਇਹਨਾਂ ਸਾਰਿਆਂ ਨੇ ਨਹੀਂ ਪਾਈ, ਮਰਿਆਦਾ ਨਹੀਂ ਜਾਣੀ, ਰੀਤੀ ਨਹੀਂ ਜਾਣੀ। ਇਸ ਕਰਕੇ ਜਿਵੇਂ ਫਰਮਾਇਆ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸਾ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨਾ ਸੂਝ। ਆ ਮਹਾਰਾਜ ਫਰਮਾਉਂਦੇ ਹਨ, ਇਸ ਪ੍ਰਕਾਰ ਕਬੀਰ ਜੀ ਦੀ ਰਸਨਾ ਰਾਹੀਂ ਦਰਬ ਸੰਚ ਸੰਚ ਰਾਜੇ ਮੂਏ, ਕਾਰੂ ਬਾਦਸ਼ਾਹ ਸਿਕੰਦਰ ਰਾਵਣ ਵਰਗੇ ਰਾਜੇ ਧਨ ਨੂੰ ਸੰਚ ਸੰਚ ਕੇ ਇਕੱਠਾ ਕਰ ਕਰਕੇ ਸੰਸਾਰ ਦੇ ਵਿੱਚੋਂ ਨਿਸਫਲ ਹੀ ਮਰ ਗਏ। ਰੋਵੈ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਦੀ ਡੌਰੂ ਵਾਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੈ ਸਵਾਮੀ ਰਹਿਤ ਹਦੂਰ, ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ, ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ, ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭੀਖਿਆ ਜਾਏ, ਰੋਵੈ ਕਿਰਪਨ ਸੰਚਹਿ ਧਨ ਜਾਏ। ਸੋ ਇਸ ਕਰਕੇ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ, ਗੱਡ ਲੇ ਕੰਚਨ ਭਾਰੀ, ਕੰਚਨ ਹੁੰਦਾ ਸੋਨਾ ਸਵਰਨ। ਸੋ ਇਸ ਕਰਕੇ ਸੋਨੇ ਦੇ ਬੜੇ ਭਾਰੀ ਗੱਡ ਲੇ ਕਿਲੇ ਲੈ ਕੇ, ਅਰਥਾਤ ਪਹਿਣ ਤੋਂ ਭਾਵ ਕੇ ਬਣਾ ਕੇ ਨਿਸਫਲ ਮਰ ਗਏ ਨੇ। ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ, ਸੋ ਰਾਵਣ ਸੋਨੇ ਦਾ ਬਣਾਇਆ ਸੀ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕੰਚਨ ਹੁੰਦਾ ਸਵਰਨ ਦੀਆਂ ਮੋਹਰਾਂ, ਭਾਰੀ ਹੁੰਦਾ ਸਮੂਹ, ਧਰਤੀ ਵਿੱਚ ਗੱਡ ਗੱਡ ਕੇ ਪੂਰ ਪੂਰ ਕੇ ਨਿਸਫਲ ਹੀ ਚਲੇ ਗਏ। 40 ਗੰਜ ਜੋੜੇ ਨਾ ਰੱਖਿਓ ਈਮਾਨ, ਦੇਖੋ ਰੇ ਲੋਕੋ ਕਾਰੂ ਹੋਤਾ ਪਰੇਸ਼ਾਨ, ਨਾਦਾਨੀ ਜਾਂ ਦੁਨੀਆਂ ਵੈ ਫਾਨੀ, ਮੁਕਾਮ ਤੂੰ ਖੁਦ ਚਸ਼ਮਬੀਨੀ ਹੈ ਚੱਲਣਾ ਜਹਾਨ, ਨਸੀਹਤ ਨਾਮੇ 'ਚ ਲਿਖਿਆ। ਕਬੀਰ ਕੌਡੀ ਕੌਡੀ ਜੋਰ ਕਹਿ, ਜੋਰੇ ਲੱਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋੜ। ਵੇਦ ਪੜੇ ਪੜ ਪੰਡਿਤ ਮੂਏ, ਪੰਡਿਤ ਲੋਕ ਵੇਦਾਂ ਨੂੰ ਪੜ੍ਹ ਪੜ੍ਹ ਕੇ ਨਿਸਫਲ ਮਰ ਗਏ, ਪਰ ਧਾਰਨ ਨਾ ਕੀਤਾ, ਉਹਦੇ ਵਿੱਚੋਂ ਕੁਛ ਵੇਦਾਂ ਵਿੱਚ ਜੋ ਲਿਖਿਆ ਸੀ ਉਹਨੂੰ ਕਮਾਇਆ ਨਹੀਂ ਹੈ, ਸਿਰਫ ਆਪਣਾ ਗਿਆਨ ਵਧਾਇਆ। ਬਸ ਗਿਆਨ ਵਧਾ ਕੇ ਲੋਕਾਂ ਨਾਲ ਚਰਚਾ ਕਰ ਕਰਕੇ ਦੂਜੇ ਨੂੰ ਹਰਾਉਣਾ ਹੀ ਜਾਣਿਆ, ਪਰ ਨਾਮ ਨਹੀਂ ਜਪਿਆ। ਇਸ ਪ੍ਰਕਾਰ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰਾ, ਰੂਪ ਦੇਖ ਦੇਖ ਨਾਰੀ, ਇਸਤਰੀਆਂ ਆਪਣੇ ਸੋਹਣੇ ਸੁੰਦਰ ਰੂਪ ਨੂੰ ਦੇਖ ਦੇਖ ਕੇ ਨਿਸਫਲ ਮਰ ਗਈਆਂ, ਕਿਉਂਕਿ ਇਸਤਰੀਆਂ ਦੇਹ ਦੇ ਆਸਣਾਂ ਜ਼ਿਆਦਾ ਹੁੰਦੀਆਂ, ਹਰ ਵੇਲੇ ਸਰੀਰ ਨੂੰ ਸੋਹਣਾ ਬਣਾ ਕੇ ਰੱਖਦੀਆਂ। ਸੋ ਜਿਸ ਵੇਲੇ ਵਿਆਹ ਹੁੰਦਾ ਤਾਂ ਅੰਗੂਠੇ 'ਚ ਆਰਸੀ ਪਾ ਲੈਂਦੀਆਂ, ਉਹ 'ਚ ਆਪਣਾ ਚਿਹਰਾ ਦੇਖਦੀਆਂ ਹੀ ਰਹਿੰਦੀਆਂ, ਆਰਸੀ ਸ਼ੀਸ਼ੇ ਨੂੰ ਕਹਿੰਦੇ ਆ, ਅੰਗੂਠੀ 'ਚ ਸ਼ੀਸ਼ਾ ਹੁੰਦਾ ਸੀ। ਇਸਤਰੀਆਂ ਪੁਰਸ਼ਾਂ ਦੇ ਰੂਪ ਨੂੰ ਦੇਖ ਦੇਖ ਕੇ ਅਤੇ ਪੁਰਸ਼ ਨਾਰੀਆਂ ਦੇ ਸੁੰਦਰ ਰੂਪ ਨੂੰ ਦੇਖ ਦੇਖ ਕੇ ਨਿਸਫਲ ਮਰ ਗਏ ਆਪਸ 'ਚ। ਰਾਮ ਨਾਮ ਬਿਨ ਸਭ ਹੈ ਬਿਗੂਤੇ, ਦੇਖੋ ਨਿਰਖ ਸਰੀਰਾ। ਕਬੀਰ ਜੀ ਫਰਮਾਉਂਦੇ, ਰਾਮ ਦੇ ਸਿਮਰਨ ਤੋਂ ਬਿਨਾਂ ਸਾਰੇ ਜੀਵ ਸੰਸਾਰਕ ਧੰਦਿਆਂ 'ਚ ਲਗਾ ਕੇ ਬਿਗੂਤੇ ਤੋਂ ਭਾਵ ਖਰਾਬ ਹੋਏ ਨੇ, ਆਪਣੇ ਸਰੀਰਾ ਹੁੰਦਾ ਅੰਤਕਰਨ ਵਿੱਚ ਨਿਰਖ ਕੇ ਦੇਖ ਲਓ, ਨਿਰਣੇ ਕਰਕੇ ਵਿਚਾਰ ਦ੍ਰਿਸ਼ਟੀ ਨਾਲ ਦੇਖ ਲਓ। ਸੋ ਜਿਵੇਂ ਆਮ ਇਹ ਪ੍ਰਚਲਿਤ ਹੀ ਹੈ ਕਿ ਅੱਜ ਤਾਂ ਬਾਜ਼ਾਰ ਦਾ ਕੀ ਹੈ, ਨਿਰਖ ਹੈ, ਅਰਥਾਤ ਕੀ ਕਹਿਣ ਤੋਂ ਇਹ ਭਾਅ ਹੈ। ਇਸ ਆਧਾਰ 'ਤੇ ਇਹ ਭਾਈ ਤੁਸੀਂ ਵੀ ਇਸ ਸਰੀਰ ਦਾ ਨਿਰਖ ਤੋਂ ਭਾਅ ਭਾਅ ਦੇਖੋ, ਇਹਦਾ ਕੀ ਮੁੱਲ ਹੈ। ਇਹਦਾ ਕੋਈ ਮੁੱਲ ਨਹੀਂ, ਕਿਉਂਕਿ ਇਸਦੇ ਹਰੀ ਹਰ ਹੋਣ ਦਾ ਕੋਈ ਚੜ੍ਹਾਈ ਕਰਨ ਦਾ ਪਤਾ ਹੀ ਨਹੀਂ ਲੱਗਦਾ। ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲੱਗਿਆ ਠਨਕਾ। ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ, ਇਸ ਪ੍ਰਕਾਰ ਫਰਮਾਉਂਦੇ ਨੇ, ਆਰਾਮ ਨਾਮ ਬਿਨ ਸਭੈ ਬਿਗੂਤੇ। ਦੇਖੋ ਨਿਰਖ ਸਰੀਰਾ, ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਸਾਰੇ ਸੰਸਾਰਕ ਧੰਦਿਆਂ 'ਚ ਲੱਗ ਕੇ ਖਰਾਬ ਹੀ ਹੋਏ ਨੇ। ਨਾਮ ਜਪੋ ਭਾਈ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਹਰੀ ਦੇ ਨਾਮ ਚਿੰਤਨ ਕੀਤੇ ਬਿਨਾਂ ਕਿਹੜੇ ਬੰਦੇ ਨੇ ਹੁਣ ਤੱਕ ਗਤ ਪਾਈ, ਮੁਕਤੀ ਪਾਈ ਹੈ? ਕਿਸੇ ਨੇ ਨਹੀਂ ਪਾਈ। ਕਬੀਰ ਜੀ ਫਰਮਾਉਂਦੇ ਨੇ, ਮੈਂ ਤੁਹਾਨੂੰ ਇਹ ਉਪਦੇਸ਼ ਦਿੰਦਾ, ਜੇ ਮਨੁੱਖਾ ਜਨਮ ਨੂੰ ਸਫਲਾ ਕਰਨਾ ਚਾਹੁੰਦੇ ਹੋ ਤਾਂ ਹਰੀ ਦਾ ਸਿਮਰਨ ਕਰੋ ਭਾਈ। ਹਰ ਕੇ ਨਾਮ ਬਿਨਾਂ ਸਭ ਝੂਠ, ਬਿਨ ਗੁਰ ਪੂਰੇ ਮੁਕਤ ਨਾ ਪਾਈ ਹੈ, ਸਾਚੀ ਦਰਗਹਿ ਸਾਖਤ ਮੂਠ, ਇਸ ਪ੍ਰਕਾਰ ਫਰਮਾਉਂਦੇ ਹਨ। ਸੋ ਕੋਈ ਹੰਕਾਰੀ ਬੰਦਾ ਆਪਣੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਕੇ ਬੜੇ ਰੋਹਬ ਨਾਲ ਸਾਰੀ ਸੰਗਤ 'ਚੋਂ ਲੰਘ ਕੇ ਕਬੀਰ ਜੀ ਜਿੱਥੇ ਬੈਠੇ ਸੀ ਕਥਾ ਕਰ ਰਹੇ ਉਹਨਾਂ ਦੇ ਕੋਲ ਜਾ ਕੇ ਬਹਿ ਗਿਆ, ਵੀ ਮੈਂ ਆ ਗਿਆ। ਉਸ ਵੇਲੇ ਕਬੀਰ ਜੀ ਕਹਿੰਦੇ, ਐਂ ਸੰਗਤ ਵਿੱਚੋਂ ਲੰਘ ਕੇ ਨਹੀਂ ਆਉਣਾ ਚਾਹੀਦਾ। ਪਹਿਲੀ ਗੱਲ ਤਾਂ ਸੰਗਤ 'ਚ ਰਾਹ ਬਣਾਉਣਾ ਚਾਹੀਦਾ, ਲੰਘਣ ਨੂੰ ਪਹਿਲਾਂ ਲੋਕ ਬਣਾਉਣੇ ਨਹੀਂ ਸੀ ਹੁੰਦੇ, ਆਹ ਤਾਂ ਹੁਣੇ ਰਾਹ ਜਿਹਾ ਬਣਨ ਲੱਗਿਆ। ਪਹਿਲਾਂ ਬਿਜਲੀ ਲੰਘ ਲੰਘਾ ਕੇ, ਪਹਿਲਾਂ ਹੁੰਦਾ ਸੀ ਵੀ ਜਿੱਥੇ ਕੋਈ ਮੂਹਰੇ ਬਹਿ ਗਿਆ ਆ ਕੇ ਬਹਿ ਗਿਆ, ਪਿੱਛੇ ਪਿੱਛੇ ਸਾਰਿਆਂ ਨੇ ਬੈਠੀ ਜਾਣਾ। ਫਿਰ ਹੌਲੀ ਹੌਲੀ ਕਈਆਂ ਨੂੰ ਆਦਤ ਹੁੰਦੀ ਸੰਗਤ ਦੇ ਵਿੱਚ ਦੀ ਲੰਘ ਲੰਘਾ ਕੇ ਕਿਸੇ ਦੇ ਗੋਡਾ ਮੋਢਾ ਮਾਰ, ਪੱਗ ਲਾਹ ਕਿਸੇ ਦੀ। ਇਸੇ ਤਰ੍ਹਾਂ ਇਹ ਕੋਈ ਬੰਦਾ ਆ ਗਿਆ, ਬੜਾ ਟੌਰ ਜਿਹਾ ਕੱਢੇ। ਕਬੀਰ ਜੀ ਨੇ ਦੇਖਿਆ ਵੀ ਇਹ ਸਾਰੀ ਸੰਗਤ ਦਾ ਰਸ ਤੋੜ ਰਿਹਾ, ਇਕਾਗਰਤਾ ਭੰਗ ਕਰ ਰਿਹਾ। ਉਸ ਵਕਤ ਕਹਿਣ ਲੱਗੇ, ਕਾਹੇ ਭਈਆ ਫਿਰ ਤਾਂ ਫੁੱਲਿਆ ਫੁੱਲਿਆ, ਭਾਈ ਤੂੰ ਕਾਹਦੇ ਵਾਸਤੇ ਗਲ 'ਚ ਫੁੱਲਾਂ ਦੀ ਮਾਲਾ ਪਾ ਕੇ ਇਹ ਫੁੱਲਿਆ ਫਿਰਦਾ? ਐਡਾ ਸੰਗਤ ਦੇ ਵਿੱਚ ਕਿਸੇ ਨੂੰ ਲੱਤ ਜੀ ਮਾਰ ਕੇ ਆਇਆ ਹੋਊਗਾ, ਗੋਡਾ ਬਿਰਤੀਆਂ ਲੋਕਾਂ ਦੀ ਹਿਲਾਈ ਜਾਂਦਾ, ਜਿਸ ਸਰੀਰ ਦਾ ਇੰਨਾ ਹੰਕਾਰ ਕਰਦਾ, ਇਹਦੀ ਕੀ ਵਡਿਆਈ ਹੈ? ਉਹਨੂੰ ਸਮਝਾਉਂਦਿਆਂ ਕਹਿੰਦੇ ਨੇ, ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਜਿਸ ਵੇਲੇ ਸਵਾਸ ਨਿਕਲ ਜਾਂਦੇ ਆ ਉਸ ਵੇਲੇ ਸਰੀਰ ਜਰੀਆ ਹੁੰਦਾ, ਭਾਵ ਸੜ ਜਾਂਦਾ, ਭਸਮ ਹੋ ਜਾਂਦਾ, ਸਵਾਹ ਹੋ ਕੇ ਢੇਰੀ ਹੋ ਜਾਂਦਾ। ਜੇ ਸਰੀਰ ਸੜਨ ਤੋਂ ਰਹਿ ਜਾਵੇ, ਕਬਰਸਤਾਨ 'ਚ ਦੱਬਿਆ ਜਾਵੇ, ਤਾਂ ਕਿਰਮ ਦਲ ਹੁੰਦਾ, ਕੀੜਿਆਂ ਦਾ ਭਾਉਣ ਉਹਨੂੰ ਖਾ ਜਾਂਦਾ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨਕੀ ਇਹ ਬਡਾਈ। ਜਿਵੇਂ ਕੱਚੀ ਗਾਗਰ ਹੁੰਦੀ ਆ, ਕੱਚੀ ਘੜੀ ਜੀ ਹੁੰਦੀ ਆ, ਪਾਣੀ 'ਚ ਪੈ ਜਾਵੇ ਗਲ ਜਾਂਦੀ ਹੈ। ਕਿਉਂਕਿ ਇੱਕ ਤਾਂ ਹੁੰਦੀ ਹੈ ਕੱਚਾ ਘੜਾ ਜਾਂ ਘੜੀ, ਸੁਰਾਹੀ ਪਕਾਈ ਹੁੰਦੀ ਆਵੇ 'ਚ, ਉਹ ਤਾਂ ਨਹੀਂ ਗਲਦੀ ਛੇਤੀ। ਇੱਕ ਕੱਚਾ ਹੀ ਜੇ ਲੈ ਕੇ ਮਿੱਟੀ ਵਾਲਾ ਪਾਣੀ 'ਚ ਰੱਖਦੀ, ਉਹ ਗਲ ਜਾਂਦਾ ਛੇਤੀ। ਸੋ ਇਹ ਸਰੀਰ ਦਾ ਵੀ ਇਹੀ ਇੰਨੀ ਕੀ ਵਡਿਆਈ ਹੈ, ਕੱਚੇ ਘੜੇ ਦੀ ਨਿਆਈ, ਸਰੀਰ ਪਦਾਰਥਾਂ ਰੂਪੀ ਪਾਣੀ 'ਚ ਪੈ ਕੇ ਗਲ ਜਾਂਦਾ। ਸੋ ਕੱਚੀ ਘੜੀ ਵਿੱਚ ਜਿਵੇਂ ਪਾਣੀ ਪਿਆ ਹੋਇਆ ਸਿਮਦਾ ਰਹਿੰਦਾ, ਇਹ ਸਰੀਰ ਦੀ ਇਹ ਵੀ ਇੰਨੀ ਕੁ ਵਡਿਆਈ ਹੈ ਕਿ ਵਾਹਿਗੁਰੂ ਨੇ ਸਰੀਰ ਰੂਪ ਕੱਚੇ ਘੜੇ ਵਿੱਚ ਉਹ ਸਵਾਸਾਂ ਰੂਪੀ ਜਿਹੜਾ ਜਲ ਪਾਇਆ, ਉਹ 24,000 ਸਵਾਸ ਰੂਪ ਜਲ ਹਰ ਰੋਜ਼ ਵਿੱਚੋਂ ਸਿਮਦਾ ਹੀ ਰਹਿੰਦਾ। ਸੋ 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। ਇਸ ਕਰਕੇ ਫਰਮਾਉਂਦੇ ਹਨ, ਕਾਹੇ ਭਈਆ ਫਿਰ ਤਾਂ ਫੁੱਲਿਆ ਫੁੱਲਿਆ, ਫਿਰ ਤਾਂ ਉਹਦੇ ਤੱਤੇ ਨੂੰ ਕਨੌੜਾ ਲੱਗਿਆ ਹੋਇਆ, ਇਸ ਕਰਕੇ ਫਿਰ ਤਾਉ ਪਾਠ ਕਰਨਾ, ਫੁੱਲਿਆ ਫੁੱਲਿਆ। ਇਹ ਭਾਈ ਤੂੰ ਕਾਹਦੇ ਵਾਸਤੇ ਫੁੱਲਿਆ ਫੁੱਲਿਆ ਆਕੜਿਆ ਫਿਰਦਾ, ਫੁੱਲਾਂ ਦੀ ਮਾਲਾ ਗਲ 'ਚ ਪਹਿਰ ਕੇ ਕਾਹਦੇ ਲਈ ਫੁੱਲਿਆ ਫਿਰਦਾ? ਜਬ 10 ਮਾਸ ਉਰਦਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ ਰਹਾਓ। ਜਿਸ ਵੇਲੇ ਤੂੰ 10 ਮਾਸ 10 ਮਹੀਨੇ ਦਾ 10 ਮਹੀਨੇ ਲਗਾਤਾਰ ਮਾਤਾ ਦੇ ਉਦਰ ਵਿੱਚ ਮੂਧਾ ਸੀ, ਮੂਧੇ ਮੂੰਹ ਲਟਕਿਆ ਹੋਇਆ ਸੀ, ਸਿਰ ਥੱਲੇ ਪੈਰ ਉੱਪਰ ਖੜਾ ਰਹਿੰਦਾ ਸੀ ਅਤੇ ਬਿਰਲਾਪ ਕਰਦਾ ਸੀ, ਹੁਣ ਉਹ ਦਿਨ ਤੈਨੂੰ ਭੁੱਲ ਗਿਆ? ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਹਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ। ਉਧਰਾ ਜਿਸਦਾ ਨਾ ਏ, ਭੁੱਲ ਗਿਆ ਤੈਨੂੰ ਉਹ ਦਿਨ? ਹੁਣ ਜਿਉਂ ਮਧ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀ ਆ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਜਿਵੇਂ ਸ਼ਹਿਦ ਦੀਆਂ ਮੱਖੀਆਂ ਮਧ ਹੁੰਦਾ ਸ਼ਹਿਦ ਨੂੰ ਇਕੱਠਾ ਕਰਦੀਆਂ ਨੇ, ਇਵੇਂ ਕਹਿੰਦੇ ਸਠੋਰ ਸਾਠੋਰ ਮੂਰਖ ਹਿਰਦੇ ਵਾਲੇ ਪੁਰਸ਼ ਨੇ ਵਿਸ਼ੇ ਰਸ ਭੋਗਣ ਵਾਸਤੇ ਧਨ ਨੂੰ ਜੋੜਨਾ ਹੀ ਜੋੜਨਾ ਕੀਤਾ। ਸੋ ਕੁਝ ਰਸ ਤੋਂ ਭਾਵ ਪ੍ਰੇਮ ਦੀਆਂ ਗੱਲਾਂ ਕਰਕੇ ਤੂੰ ਸੋ ਕੁਝ ਆਪਣੇ ਸਰੀਰ ਦੇ ਜ਼ੋਰ ਭਾਵ ਬਲ ਕਰਕੇ ਤੁਹਾਨੂੰ ਜ਼ੋਰ ਹੁੰਦਾ ਜੋੜ ਨੇ ਕੀਤਾ ਹੈ। ਇਸ ਤਰ੍ਹਾਂ ਫਰਮਾਉਂਦੇ ਹਨ, ਮਰਤੀ ਬਾਰ ਲੇਹੋ ਲੇਹੋ ਕਰੀਐ ਭੂਤ ਰਹਿਣ ਕਿਉਂ ਦੀ ਆ। ਸੋ ਜਿਨ੍ਹਾਂ ਸੰਬੰਧੀਆਂ ਵਾਸਤੇ ਕਈ ਤਰ੍ਹਾਂ ਦੇ ਯਤਨ ਕਰਕੇ ਧਨ ਪੈਸਾ ਇਕੱਠਾ ਕਰਦਾ ਸੀ, ਅੱਜ ਉਹੀ ਸੰਬੰਧੀ ਰਿਸ਼ਤੇਦਾਰ ਇਹਦੇ ਮਰਨ ਵੇਲੇ ਕਹਿੰਦੇ ਇਹਦੇ ਕੋਲੋਂ ਪੁੱਛ ਲਓ ਇਹ ਪੈਸਾ ਕਿਸ ਕਿਸ ਜਗ੍ਹਾ ਦੇ ਉੱਤੇ ਰੱਖਿਆ ਹੋਇਆ, ਕਿੱਥੇ ਕਿੱਥੇ ਦੱਬਿਆ ਹੋਇਆ, ਦਾ FDs ਕਿੱਥੇ ਪਈਆਂ, ਕਿੱਥੇ ਕਿੱਥੇ ਜਮ੍ਹਾਂ ਕਰਾਇਆ ਹੋਇਆ, ਰਜਿਸਟਰੀਆਂ ਕਿੱਥੇ ਪਈਆਂ ਇਹਦੀਆਂ। ਸੋ ਕਈ ਇਸ ਤਰ੍ਹਾਂ ਕਹਿੰਦੇ ਕਿ ਹੁਣੇ ਬਰਾਦਰੀ ਦੇ ਬੈਠਿਆਂ ਤੁਹਾਨੂੰ ਪੈਸੇ ਨੂੰ ਵੰਡ ਲਓ, ਮਰਤੀ ਬਾਹਰ ਲਿਹੋ ਲਿਹੋ ਕਰੀਏ। ਸੋ ਵੰਡ ਲੈਣਾ ਕਰੋ, ਪਿੱਛੋਂ ਝਗੜਾ ਨਾ ਪੈ ਜੇ, ਆਹ ਛਾਂਪ ਤਾਂ ਮੈਂ ਲੈ ਲੂੰਗਾ, ਕਹਿੰਦੇ ਉਹ ਕੜਾ ਤੂੰ ਲੈ ਲਈ, ਆਹ ਗਲ ਵਾਲਾ ਗਾਨੀ ਜੀ ਤੂੰ ਲੈ ਲਾ ਬਈ, ਇਉਂ ਵੰਡੀ ਜਾਂਦੇ। ਫਿਰ ਉਹ ਵਿਚਾਰਾ ਉੱਧਰੋਂ ਮਰਦਾ ਹੁੰਦਾ। ਕਹਿੰਦੇ ਇਸ ਪ੍ਰਾਣੀ ਦੇ ਮਰਨ ਵੇਲੇ ਅੰਤ ਸਮੇਂ ਕਈ ਇਉਂ ਕਹਿੰਦੇ ਹੁਣ ਲੈ ਚੱਲੋ, ਇਹ ਭੂਤ ਨੂੰ ਇੰਨੀ ਦੇਰ ਘਰੇ ਕਿਉਂ ਰਹਿਣ ਦੇਣਾ। ਤੋ ਪੰਜਾਬ 'ਚ ਤਾਂ ਔਰਤਾਂ ਮੁਰਦੇ ਦੇ ਨਾਲ ਮਸਾਣ ਭੂਮ ਚਲੀਆਂ ਜਾਂਦੀਆਂ, ਪਰ ਪੂਰਬ ਦੇਸ਼ ਦਾ ਰਿਵਾਜ ਹੈ ਬਿਹਾਰ ਵੱਲ ਔਰਤ ਨਾਲ ਨਹੀਂ ਜਾਂਦੀ। ਹੁਣ ਪੂਰਬ ਦੀ ਚਾਲ ਦੱਸਦੇ ਨੇ ਉੱਧਰ ਲੋਕ ਕਿਵੇਂ ਕਰਦੇ ਨੇ। ਬੇਹੋਰੀ ਲਓ ਬਰੀ ਨਾਰ ਸੰਗ ਭਈ ਆਗੈ ਸੱਜਣ ਅਕੇ ਸੁਹੇਲਾ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਬੜੇ ਪਿਆਰ ਵਾਲੀ ਜੋ ਬਰੀ ਵਿਵਾਹੀ ਹੋਈ ਇਸਤਰੀ ਆ, ਉਹ ਘਰ ਦੀ ਦੇਹੋਰੀ ਹੁੰਦੀ, ਦਲੀਜ ਲਓ, ਉਹ ਦਲੀਜ ਤੱਕ ਹੀ ਨਾਲ ਹੁੰਦੀ। ਦੇਹੋਰੀ ਲਓ ਬਰੀ ਨਾਰ ਸੰਗ ਭਈ, ਅੱਗੇ ਮਸਾਣ ਭੂਮ ਤੱਕ ਸੁਹੇਲਾ ਹੁੰਦਾ, ਸੁਖਦਾਇਕ ਸੱਜਣ ਨਾਲ ਜਾਂਦੇ ਨੇ। ਮਰ ਕੱਟ ਲਓ ਸਭ ਲੋਕ ਕੁਟੰਬ ਭਇਓ ਆਗੈ ਹੰਸ ਅਕੇਲਾ। ਸੋ ਇਸ ਪ੍ਰਕਾਰ ਫਰਮਾਉਂਦੇ ਨੇ ਕਿ ਮਰ ਕੱਟ ਲਓ ਮਸਾਣ ਭੂਮਿਕਾ ਲਓ ਤੱਕ ਹੁੰਦਾ, ਕੁਟੰਬ ਪਰਿਵਾਰ ਦੇ ਸਾਰੇ ਲੋਕ ਨਾਲ ਹੁੰਦੇ, ਅੱਗੇ ਪਰਲੋਕ ਰਸਤੇ ਵਿੱਚ ਹੰਸ ਜਿਹੜਾ ਜੀਵ ਆ ਇਕੱਲਾ ਹੀ ਜਾਂਦਾ। ਇਸ ਤਰ੍ਹਾਂ ਜੋੜ ਲੈਣੀ ਪੰਗਤੀ, ਆਗੈ ਹੰਸ ਅਕੇਲਾ। ਜੇ ਵਿਸ਼ਰਾਮ ਦੀ ਸਮਝ ਨਾ ਲੱਗੇ, ਪਿਛਲੀ ਪੰਗਤੀ ਪਹਿਲਾਂ ਪੜ੍ਹ ਲਓ, ਆਗੈ ਹੰਸ ਅਕੇਲਾ। ਇਸ ਤਰ੍ਹਾਂ ਮਰ ਕੱਟ ਲਓ ਸਭ ਲੋਕ ਕੁਟੰਬ ਭਇਓ, ਦਿਓਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਲੱਟ ਛਿੜਕਾਏ ਤਿਰੀਆ ਰੋਵੈ, ਹੰਸ ਅਕੇਲਾ ਜਾਈ। ਕਹਿਤ ਕਬੀਰ ਸੁਨੋ ਰੇ ਪ੍ਰਾਣੀ, ਪਰੇ ਕਾਲ ਗ੍ਰਸ ਕੂਆ। ਕਬੀਰ ਜੀ ਫਰਮਾਉਂਦੇ, ਪ੍ਰਾਣੀ ਸੁਣਨਾ ਕਰੋ, ਕਾਲ ਦੇ ਗ੍ਰਸੇ ਹੋਏ ਸਾਰੇ ਜੀਵ ਸੰਸਾਰ ਜਾਂ ਨਰਕਾਂ ਰੂਪੀ ਖੂਹ 'ਚ ਪੈ ਰਹੇ ਨੇ। ਸੋ ਇਸ ਕਰਕੇ ਇਹ ਬਚਨ ਜਿਹੜਾ ਹੈ ਫਰਮਾਉਂਦੇ ਹਨ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ। ਇਹ ਜੀਵਾਂ ਨੇ ਆਪਣੇ ਆਪ ਨੂੰ ਝੂਠੀ ਮਾਇਆ ਵਿੱਚ ਇਉਂ ਬਣਾਇਆ ਹੋਇਆ, ਜਿਵੇਂ ਭਰਮ ਕਰਕੇ ਸੂਆ ਹੁੰਦਾ ਤੋਤਾ ਆਪਣੇ ਆਪ ਨੂੰ ਨਲਕੀ ਹੁੰਦੀ ਨਲੀ ਜਿਹੜੀ ਉਹਦੇ 'ਚ ਬਣਵਾ ਲੈਂਦਾ। ਜਿਉਂ ਨਲਨੀ ਸੂਅਟਾ ਗਹਿਓ ਮਨ ਬੌਰਾ ਰੇ, ਮਾਇਆ ਇਹੋ ਵਿਵਹਾਰ ਹੈ। 336 ਅੰਗ 'ਤੇ ਆਪਾਂ ਪਿੱਛੇ ਸੁਣਾ ਆਏ ਹਾਂ। ਇਸ ਕਰਕੇ ਇਹ ਪਿੱਛੇ ਦੱਸਿਆ ਸੀ ਕਿ ਕਿਵੇਂ ਤੋਤਾ ਫੜਿਆ ਜਾਂਦਾ। ਤਾਂ ਇਸ ਤਰ੍ਹਾਂ ਹੁਣ ਅੱਗੇ ਵਿਚਾਰ ਹੈ ਕਿ ਭਗਤ ਕਬੀਰ ਜੀ ਦਾ ਅਗਲਾ ਸ਼ਬਦ, ਇਹ ਦੂਸਰਾ ਸ਼ਬਦ ਇੱਥੇ ਸਮਾਪਤ ਹੋਇਆ, ਕਿਉਂਕਿ ਇਹਨਾਂ 'ਚ ਹੋਰ ਨਹੀਂ ਲਿਖਿਆ ਹੁੰਦਾ ਮਹੱਲਾ ਵਗੈਰਾ ਜਾਂ ਕਬੀਰ ਜੀ ਦਾ ਨਾਮ। ਇਸ ਤਰ੍ਹਾਂ ਹੀ ਅੰਕ ਆਈ ਜਾਣੇ, 4-2, 4-3, 4-4, ਜਿਵੇਂ ਜਿਵੇਂ ਸ਼ਬਦ ਦੀ ਸਮਾਪਤੀ ਹੁੰਦੀ।